ਉਹ ਪਾਣੀ ਸਾਫ਼ ਤਾਂ ਆਉਂਦਾ ਜੇ ਟਿਊਬਵੈੱਲ ਚਲਾ ਕੇ ਉਹਦੇ 'ਚ ਪਾਣੀ ਪੈਣਾ ਸ਼ੁਰੂ ਹੋ ਜਾਵੇ ਆਪਣੇ ਆਪ ਇਹ ਕੁਝ ਘੰਟਿਆਂ ਦੇ ਬਾਅਦ ਨਿਰਮਲ ਜਲ ਹੋ ਜਾਇਆ ਕਰਦਾ, ਕੋਈ ਸ਼ੱਕ ਨਹੀਂ ਰਹਿੰਦਾ, ਸਾਰੀ ਮੈਲ ਧੋ ਕੇ ਕੱਢ ਦਿੰਦਾ। ਐਸੇ ਤਰ੍ਹਾਂ ਦੇ ਨਾਲ ਉਹਦੀ ਵੀ ਪਰਮੇਸ਼ੁਰ ਦਾ ਨਾਮ ਜਪਦੇ ਜਪਦੇ ਜਿਹੜੀ ਖੋਟੀ ਮੱਤ ਸੀ ਉਹਦੀ, ਉਹ ਸਾਰੀ ਦੂਰ ਹੋ ਗਈ। ਤੇ ਫਿਰ ਵੱਡੀ ਉੱਚੀ ਪਰਮਗਤੀ ਨੂੰ ਪ੍ਰਾਪਤ ਹੋ ਗਈ। ਸੋ ਇਹਨਾਂ ਜੋ ਸਾਧੂਆਂ ਦੀ ਮਹਿਮਾ ਹੈ, ਮਹਾਰਾਜ ਕਹਿੰਦੇ ਉਹ ਬਹੁਤੀ ਉੱਚੀ ਆ। ਤਿੰਨ ਗੁਣ ਦੁਨੀਆ ਜਿਹੜੀ ਨਾ, ਰਜੋ ਗੁਣ, ਤਮੋ ਗੁਣ, ਸਤੋ ਗੁਣ ਵਿੱਚ ਰਹਿਣ ਵਾਲੀ ਦੁਨੀਆ, ਇਹਨੂੰ ਨਹੀਂ ਪਤਾ ਲੱਗਦਾ ਉਹਨਾਂ ਦੀ ਮਹਿਮਾ ਦਾ। ਵੇਦ ਜਿਹੜਾ ਰਚਿਆ ਗਿਆ ਉਹ ਤਿੰਨਾਂ ਗੁਣਾਂ 'ਚ ਹੈ, ਸਿਮਰਤ ਸ਼ਾਸਤਰ ਪੁੰਨ ਭਾਵ ਵਿਚਾਰ ਦੇ, ਤੱਤਾ ਸਾਰ ਨਾ ਜਾਣੀ, ਤੱਤ ਦੀ ਸਾਰ ਨਹੀਂ ਜਾਣਦੇ, ਤਿੰਨ ਗੁਣਾਂ ਦੀ ਵਿਆਖਿਆ ਕਰ ਸਕਦੇ ਨੇ। ਸਾਧੂ ਜਿਹੜਾ ਹੈ ਤਿੰਨ ਗੁਣਾਂ ਤੋਂ ਉੱਪਰ ਚੌਥੇ ਪਦ ਵਿੱਚ ਨਿਵਾਸ ਰੱਖਦਾ, ਇਸ ਕਰਕੇ ਇਹਦੀ ਮਹਿਮਾ ਨੂੰ ਮਹਾਰਾਜ ਕਹਿੰਦੇ ਦੂਰ ਹੈ, ਉੱਚੀ ਹੈ ਬਹੁਤੀ। ਤਿੰਨਾਂ ਗੁਣਾਂ ਤੋਂ ਦੂਰ ਹੈ ਬਹੁਤੀ
ਵਾਹਿਗੁਰੂ ਮਹਿਮਾ ਤੇਰੀ ਸਾਧੂ। ਕੀਤਾ ਸੁਣੀ ਪਾਲ
ਸਾਧੂ ਗੁਰਸਿੱਖ ਗੁਰਮੁਖ ਸੰਤ ਕੋਈ ਨਾਂ ਦੇ ਲਓ, ਨਾਂ ਦਾ ਨਹੀਂ ਫਰਕ ਹੋਇਆ ਕਰਦਾ। ਉਹਨਾਂ ਦੀ ਮਹਿਮਾ ਤਿੰਨਾਂ ਗੁਣਾਂ ਰਜੋ ਗੁਣ ਤਮੋ ਗੁਣ ਸਤੋ ਗੁਣ ਤੋਂ ਦੂਰ ਹੋਣ ਕਰਕੇ ਉਹਦੀ ਮਹਿਮਾ ਨੂੰ ਵੇਦ ਨਹੀਂ ਜਾਣਦੇ। ਇੱਕ ਰਾਜੇ ਨੇ ਇਸ ਗੱਲ ਦੇ ਉੱਤੇ ਸ਼ੰਕਾ ਪ੍ਰਗਟ ਕੀਤੀ। ਕਹਿਣ ਲੱਗੇ, ਸੰਤ ਜੀ, ਵੇਦ ਤਾਂ ਅਕਾਲ ਪੁਰਖ ਦੀ ਬਾਣੀ ਹੈ, ਪਰਮੇਸ਼ਰ ਦੀ ਬਾਣੀ। ਉਹ ਬਾਣੀ ਤਾਂ ਬਹੁਤ ਉੱਚੀ ਆ, ਉਹ ਮਹਿਮਾ ਕਿਉਂ ਨਹੀਂ ਜਾਣਦੇ? ਮਹਾਤਮਾ ਕਹਿਣ ਲੱਗੇ, ਵੇਦ ਬਾਣੀ ਜੋ ਹੈ ਤਿੰਨਾਂ ਗੁਣਾਂ ਦਾ ਵਿਚਾਰ ਕਰਦੀ ਹੈ। ਚੌਥੇ ਪਦ ਦਾ ਵਿਚਾਰ ਵੇਦ ਨੂੰ ਨਹੀਂ ਆਉਂਦਾ, ਚੌਥੇ ਪਦ ਦਾ ਵਿਚਾਰ ਸੰਤਾਂ ਕੋਲ ਹੋਇਆ ਕਰਦਾ, ਵੇਦਾਂ ਸ਼ਾਸਤਰਾਂ 'ਚ ਨਹੀਂ ਹੁੰਦਾ। ਉਹ ਅਨੁਭਵ ਦੀ ਚੀਜ਼ ਹੈ, ਲਿਖੀ ਨਾ ਜਾਣ ਵਾਲੀ ਆ। ਉਹਨੂੰ ਸਾਧੂ ਇਹ ਜਾਣਦੇ ਨੇ, ਹੋਰ ਕੋਈ ਜਾਣਦਾ ਨਹੀਂ। ਇਸ ਕਰਕੇ ਸਾਧੂ ਦੀ ਮਹਿਮਾ ਵੀ ਨਹੀਂ ਜਾਣਦਾ, ਕਿਉਂਕਿ ਜਿੱਥੇ ਸਾਧੂ ਰਹਿੰਦੇ ਨੇ ਉੱਥੇ ਤੱਕ ਵੇਦ ਦੀ ਪਹੁੰਚ ਨਹੀਂ ਹੈ। ਵੇਦ ਨੇ ਦੁਨੀਆਂ ਦੀ ਗੱਲ ਕਰਨੀ ਹੈ, ਦੁਨੀਆਂ ਵਿੱਚ ਦੁਨੀਆਂ ਵਾਸਤੇ ਰਚੇ ਗਏ ਨੇ। ਸਾਧੂ ਜਿਹੜੇ ਨੇ ਉਹ ਚੌਥੇ ਪਦ 'ਚ ਰਹਿੰਦੇ ਨੇ, ਇਸ ਕਰਕੇ ਉਹਦੀ ਮਹਿਮਾ ਨੂੰ ਜਾਣਦਾ ਨਹੀਂ ਕੋਈ। ਵਾਰ ਵਾਰ ਜਦ ਕਿਹਾ, ਉਹ ਕਹਿੰਦੇ, ਚੰਗਾ, ਅਸੀਂ ਤਾਂ ਤੇਰੇ ਨਾਲ ਨਹੀਂ ਹੱਠ ਕਰਦੇ, ਤੇਰਾ ਪੁੱਤਰ ਤੈਨੂੰ ਦੱਸੂਗਾ ਇਹਦਾ ਭਾਵ। ਹੈਰਾਨ ਹੋ ਗਿਆ, ਕਹਿੰਦਾ, ਸੰਤ ਜੀ, ਮੈਂ ਇੱਕ ਬਚਨ ਕਰਨਾ ਚਾਹੁੰਦਾ, ਬੇਨਤੀ ਕਰਨੀ ਹੈ। ਕਹਿਣ ਲੱਗੇ, ਦੱਸੋ ਕੀ ਬੇਨਤੀ ਹੈ? ਕਹਿੰਦਾ, ਮਹਾਰਾਜ, ਵੇਦ ਦਾ ਜੋ ਜੋਤਿਸ਼ ਸ਼ਾਸਤਰ ਹਿੱਸਾ ਹੋਇਆ ਕਰਦਾ, ਉਹਦਾ ਹਿਸਾਬ ਜਿਹੜਾ ਉਹਦੇ ਮੁਤਾਬਕ ਮੇਰੇ ਤਾਂ ਪੁੱਤਰ ਹੋਣਾ ਹੀ ਨਹੀਂ ਇਸ ਜਨਮ ਦੇ ਅੰਦਰ, ਅਤੇ ਤੁਸੀਂ ਇਹ ਕਹਿੰਦੇ ਹੋ ਬਈ ਤੇਰਾ ਪੁੱਤਰ ਦੱਸੇਗਾ। ਕਹਿੰਦੇ, ਤਾਂ ਹੀ ਤਾਂ ਮਹਿਮਾ ਸਾਧਾਂ ਦੀ ਤਾਂ ਪਤਾ ਲੱਗੂਗਾ। ਵੇਦ ਨੇ ਜਿਹੜੀ ਗੱਲ ਕਹਿਤੀ, ਸਾਧੂ ਉਲਟਾ ਦਿੰਦੇ ਨੇ। ਕਹਿਣ ਲੱਗਿਆ, ਉਹ ਕਿਵੇਂ? ਕਹਿੰਦੇ, ਜਦੋਂ ਸਿਆਹੀ ਤਿਆਰ ਕਰੀ ਸੀ ਨਾ ਵੇਦਾਂ ਦੀ, ਹਿਮਾਲੀਆ ਪਰਬਤ ਤੋਂ ਬਹੁਤ ਸੋਧ ਸੋਧ ਕੇ ਚੀਜ਼ਾਂ ਲਿਆਂਦੀਆਂ ਸੀ, ਅਤੇ ਜਿਹੜੀਆਂ ਕਲਮਾਂ ਲਿਆਂਦੀਆਂ ਸੀ ਲਿਖਣ ਵਾਲੀਆਂ, ਉਹ ਵੀ ਬਹੁਤ ਸ਼ੁੱਧ ਥਾਂ ਤੋਂ ਲਿਆਂਦੀਆਂ ਸੀ। ਫਿਰ ਉਹਨਾਂ ਨੂੰ ਮੰਤਰ ਮੰਤਰ ਕੇ ਸ਼ੁੱਧ ਕਰਿਆ ਗਿਆ। ਬੜੀ ਦੇਰ ਤੱਕ ਜੱਗ ਹੁੰਦਾ ਰਿਹਾ ਅਤੇ ਮੰਤਰੀਆਂ ਗਈਆਂ, ਤਾਂ ਜਾ ਕੇ, ਕਿਉਂਕਿ ਪਰਮੇਸ਼ਵਰ ਦਾ ਨਾਮ ਲਿਖਣਾ ਸੀ, ਨਾਮ ਬੇਅੰਤ ਸ਼ੁੱਧ ਸੀ, ਉਹ ਸ਼ੁੱਧ ਚੀਜ਼ ਨਾਲ ਲਿਖਿਆ ਜਾਵੇ ਤਾਂ ਠੀਕ ਹੁੰਦਾ। ਉਸ ਵੇਲੇ ਲਿਖਦੇ ਗਏ ਅਤੇ ਜਦੋਂ ਚਾਰੇ ਵੇਦ ਲਿਖੋਗੇ, ਉਹਦੇ ਬਾਅਦ ਕੁਝ ਸਿਆਹੀ ਬਚ ਗਈ। ਪ੍ਰਭੂ ਨੂੰ ਬੇਨਤੀ ਕੀਤੀ ਗਈ ਕਿ ਪਵਿੱਤਰ ਸਿਆਹੀ ਜੋ ਬਚੀ ਹੋਈ ਹੈ ਇਹਦੇ ਨਾਲ ਕੀ ਲਿਖੀਏ ਕਿੱਥੇ ਰੱਖੀਏ। ਉਹ ਕਹਿੰਦੇ ਦੇ ਦਿਓ ਪੰਜਵਾਂ ਵੇਦ ਜੋ ਹੈ ਉਹ ਲਿਖਿਆ ਜਾਏਗਾ, ਉਹ ਸੰਤਾਂ ਦੀ ਜ਼ੁਬਾਨ ਹੋਏਗੀ ਅਤੇ ਉਹ ਪੰਜਵਾਂ ਵੇਦ ਹੈ ਜਿੱਥੇ ਸੰਤ ਬੋਲਣਗੇ। ਚਾਰ ਵੇਦ ਦੁਨੀਆਂ ਵਾਸਤੇ ਨੇ ਅਤੇ ਸੰਤ ਇਹ ਤੋਂ ਉੱਪਰ ਨੇ। ਕਹਿਣ ਲੱਗੇ ਠੀਕ ਹੈ, ਚਾਰਾਂ ਵੇਦਾਂ ਨੇ ਨਹੀਂ ਲਿਖਿਆ, ਤੇਰੇ ਔਲਾਦ ਹੋਊਗੀ ਜੋਤਿਸ਼ ਨੇ, ਅਤੇ ਹੁਣ ਤੂੰ ਤੇਰੇ ਔਲਾਦ ਹੋਏਗੀ ਅਤੇ ਨੌ ਸਾਲ ਤੋਂ ਬਾਅਦ ਉਹਦੀ ਉਮਰ ਵੀ ਸਮਾਪਤ ਹੋਣੀ ਹੈ ਅਤੇ ਤੈਨੂੰ ਉਹ ਦੱਸ ਜਾਏਗਾ ਮਹਿਮਾ ਕੀ ਹੁੰਦੀ ਹੈ ਸੰਤਾਂ ਦੀ। ਨੌ ਸਾਲ ਗਿਆਰਾਂ ਦਿਨ ਦੀ ਉਮਰ ਹੋਏਗੀ, ਦਿਨ ਵੀ ਦੱਸ ਦਿੱਤੇ ਪੈਰ ਵੀ ਦੱਸ ਦਿੱਤੇ। ਰਾਜਾ ਹੈਰਾਨ ਹੁੰਦਾ, ਜੋਤਸ਼ੀ ਬੁਲਾਏ, ਕਹਿਣ ਲੱਗੇ ਵਿਚਾਰ ਤਾਂ ਕਰੋ ਬਈ, ਸੰਤ ਕਹਿ ਗਏ ਤੇਰਾ ਪੁੱਤਰ ਦੱਸੂ, ਮੇਰੇ ਤਾਂ ਪੁੱਤਰ ਹੋਣਾ ਨਹੀਂ। ਕਹਿੰਦੇ ਮਹਾਰਾਜ ਅਸੀਂ ਫੇਰ ਹਿਸਾਬ ਸੋਧ ਕੇ ਪੂਰੀ ਤਰ੍ਹਾਂ ਲਾਇਆ, ਬਈ ਕਿਤੇ ਗਲਤੀ ਨਾ ਰਹਿ ਗਈ ਹੋਵੇ, ਤੇਰੇ ਤੁਹਾਡੇ ਪੁੱਤਰ ਨਹੀਂ ਹੋਣਾ। ਲੇਕਿਨ ਨੌ ਮਹੀਨਿਆਂ ਤੋਂ ਬਾਅਦ, ਦਸ ਮਹੀਨੇ ਤੋਂ ਬਾਅਦ ਉਹਦੇ ਘਰ ਔਲਾਦ ਹੋ ਗਈ, ਲੜਕਾ ਹੋ ਗਿਆ। ਉਸਨੇ ਫੇਰ ਕਿਹਾ, ਕਹਿਣ ਲੱਗਿਆ ਪੁੱਤਰ ਤਾਂ ਹੋ ਗਿਆ ਅਤੇ ਹੁਣ ਸੰਤਾਂ ਦਾ ਜਿਹੜਾ ਅਗਲਾ ਵਚਨ ਹੈ ਉਹ ਵੀ ਪੂਰਾ ਹੋਣਾ, ਵੀ ਨੌ ਸਾਲ ਗਿਆਰਾਂ ਦਿਨ ਦੀ ਉਮਰ ਹੈ ਇਹਦੀ, ਅਤੇ ਹੁਣ ਮੈਨੂੰ ਮੋਹ ਪਾਇਆ ਅਤੇ ਬਚਾਓ। ਜੇ ਮੈਂ ਪੁੱਤਰ ਦਾ ਦਰਸ਼ਨ ਕਰ ਲਿਆ, ਮੇਰੇ ਹਿਰਦੇ 'ਚ ਬੈਸ ਜੂ, ਉਹਨੇ ਚਲੇ ਜਾਣਾ ਅਤੇ ਮੈਨੂੰ ਬਹੁਤ ਪੀੜਾ ਹੋਏਗੀ। ਚੰਗਾ ਇਹ ਹੈ ਕਿ ਉਹਨੂੰ ਨੌ ਸਾਲ ਗਿਆਰਾਂ ਦਿਨ ਬਾਹਰ ਰੱਖ ਕੇ ਪਾਲਿਆ ਗਿਆ ਜਾਵੇ, ਜੇ ਉਸ ਤੋਂ ਵੱਧ ਗਿਆ ਤਾਂ ਫਿਰ ਮੇਰੇ ਰਾਜ 'ਚ ਲਿਆਓ। ਜੰਗਲ ਦੇ ਅੰਦਰ ਬਣਾ ਦਿੱਤਾ ਗਿਆ ਮਹਿਲ, ਪਾਲਣ ਦਾ ਬੰਦੋਬਸਤ ਕਰ ਦਿੱਤਾ ਅਤੇ ਅਖੀਰ ਜਦ ਦਿਨ ਪੂਰੇ ਹੋਣ ਵਾਲੇ ਆਏ ਤਾਂ ਉਹਦੀ ਜਿਹੜੀ ਦਾਈ ਸੀ ਉਹਨੂੰ ਪਾਲਣ ਵਾਲੀ, ਕਹਿਣ ਲੱਗੀ ਬੇਟਾ ਤੇਰੀ ਉਮਰ ਹੁਣ ਪੂਰੀ ਹੋਣ ਵਾਲੀ ਹੈ, ਮੈਂ ਤੇਰੀ ਮਾਂ ਨਹੀਂ ਹੈ, ਮੈਂ ਤੈਨੂੰ ਪਾਲਣਾ। ਕਹਿਣ ਲੱਗੇ ਕੀ ਗੱਲ? ਸਾਰੀ ਗੱਲ ਦੱਸ ਦਿੱਤੀ ਵੀ ਤੇਰੇ ਪਿਤਾ ਨਾਲ ਸੰਤਾਂ ਦਾ ਵਚਨ ਹੋਇਆ ਸੀ, ਸੰਤਾਂ ਨੂੰ ਉਹ ਕਹਿੰਦਾ ਸੀ ਵੀ ਵੇਦ ਜਾਣਦੇ ਆ ਸੰਤਾਂ ਦੀ ਮਹਿਮਾ, ਸੰਤ ਕਹਿੰਦੇ ਨਾ ਵੇਦਾਂ ਨੂੰ ਨਹੀਂ ਪਤਾ, ਇਹ ਤਾਂ ਪਰਬ੍ਰਹਮ ਪਰਮੇਸ਼ਰੇ ਜਾਣਦਾ, ਹੋਰ ਨਹੀਂ ਕੋਈ ਜਾਣਦਾ, ਕਿਉਂਕਿ ਉਹਦੇ ਵਿੱਚ ਤਾਂ ਪ੍ਰਭੂ 'ਚ ਭੇਦ ਨਹੀਂ ਹੁੰਦਾ। ਨਾਨਕ ਸਾਧ ਪ੍ਰਭ ਭੇਦ ਨਾ ਪਾਈ, ਸਾਧਕੀ ਸੋਭਾ ਸਾਧ ਬਣ ਆਈ, ਸਾਧੂ ਨੂੰ ਇਹ ਆਉਂਦੀ ਹੈ, ਹੋਰ ਕੋਈ ਜਾਣ ਨਹੀਂ ਸਕਦਾ। ਕਹਿਣ ਲੱਗਿਆ ਕੋਈ ਤਰੀਕਾ? ਕਹਿੰਦੇ ਵੀ ਮਹਾਤਮਾ ਆਏ ਹੋਏ ਨੇ, ਉੱਥੇ ਚੱਲ ਕੇ ਅਰਦਾਸ ਕਰਦੇ। ਮਹਾਤਮਾ ਆ ਗਏ, ਬੱਚੇ ਨੇ ਜਾ ਕੇ ਨਮਸਕਾਰ ਕਰੀ, ਮਹਾਂਪੁਰਸ਼ਾਂ ਨੇ ਆਸ਼ੀਰਵਾਦ ਦਿੱਤੀ ਅਤੇ ਜਦੋਂ ਉਸ ਬੱਚੇ ਨੇ ਬੇਨਤੀ ਕਰੀ ਕਿ ਮਹਾਰਾਜ ਮੇਰੀ ਉਮਰ ਖਤਮ ਹੋਣ 'ਚ ਥੋੜ੍ਹੇ ਜਿਹੇ ਦਿਨ ਰਹਿ ਗਏ, ਇੱਕ ਮਹਾਤਮਾ ਨੇ ਮੈਨੂੰ ਉਮਰ ਇੰਨੀ ਬਖਸ਼ੀ ਸੀ, ਮੈਂ ਆਪਣੇ ਪਿਓ ਦੇ ਘਰ ਉਸ ਨੂੰ ਇੱਕ ਅਰਥ ਸਿਖਾਉਣ ਵਾਸਤੇ ਆਇਆ ਸੀ, ਸਾਧਕੀ ਮਹਿਮਾ ਵੇਦ ਨਾ ਜਾਣੇ, ਅਤੇ ਮੈਨੂੰ ਤਾਂ ਇਹ ਸਮਝ ਨਹੀਂ ਆਈ ਹੈ ਇਸ ਗੱਲ ਦੀ, ਮੈਂ ਮਹਿਮਾ ਉਹਨੂੰ ਕਿਵੇਂ ਦੱਸਾਂ। ਕਹਿੰਦੇ ਮਹਿਮਾ ਤਾਂ ਸੰਤਾਂ ਨੇ ਹੀ ਦੱਸਦੀ ਸੀ, ਪਰ ਚੱਲ ਅਸੀਂ ਤੈਨੂੰ 100 ਸਾਲ ਦੀ ਉਮਰ ਹੋਰ ਦਿੰਦੇ ਹਾਂ, ਜਾ ਆਪਣੇ ਪਿਤਾ ਕੋਲ ਚਲੇ ਜਾ, 109 ਸਾਲ 11 ਮਹੀਨੇ ਦੀ ਤੇਰੀ ਉਮਰ ਹੋਏਗੀ। ਉਹਨੂੰ ਦੱਸਦੀ ਵੀ ਸਾਧਾਂ ਦੀ ਮਹਿਮਾ ਇਹ ਹੁੰਦੀ ਹੈ। ਸੋ ਇਹ ਜੋ ਹੈ ਉਹ ਮਹਾਰਾਜ ਕਹਿੰਦੇ ਵੀ ਇਹ ਤਾਰਨ ਵਾਸਤੇ ਆਇਆ ਕਰਦੇ ਨੇ ਸੰਸਾਰ ਨੂੰ, ਇਹਨਾਂ ਦੀ ਜੋ ਮਹਿਮਾ ਹੈ, ਸਾਧਕੀ ਸੋਭਾ ਸਾਧ ਮਨ ਆਈ, ਨਾਨਕ ਸਾਧ ਪ੍ਰਭ ਭੇਦ ਨਾ ਪਾਈ। ਅਤੇ ਗੁਰੂ ਮਹਾਰਾਜ ਸੰਤਾਂ ਦੀ ਮਹਿਮਾ ਕਰਦੇ ਹੋਏ ਸਾਨੂੰ ਦੱਸਣ ਵਾਸਤੇ ਇਸ ਤਰ੍ਹਾਂ ਨਾਲ ਫਰਮਾਨ ਕਰਦੇ ਨੇ,
ਨਾਮ ਜਪ ਕੇ ਲੱਖਾਂ ਦਾ ਵਈ ਹੋ ਗਿਆ, ਨਾਮ ਅਦੀ ਆ
ਸੰਗ ਨਾਮ ਦੇ ਉਹ ਮਨ ਲੀਣਾ ਗੋਬਿੰਦ ਗੋਬਿੰਦ ਜਪਦੇ ਦਾ ਨਾਮਦੇਵ ਦਾ ਮਨ ਵਾਹਿਗੁਰੂ ਵਿੱਚ ਲੀਨ ਹੋ ਗਿਆ, ਮਨ ਅਮਨ ਹੋ ਗਿਆ, ਉਨਮਨ ਹੋ ਗਿਆ, ਆਤਮ ਮੰਡਲ 'ਚ ਪ੍ਰਵੇਸ਼ ਕਰ ਗਿਆ। ਜਦੋਂ ਪ੍ਰਵੇਸ਼ ਕੀਤਾ ਆੜ ਦਾਮ ਕੋ ਛੀਪਰੋ ਹੋਇਓ ਲਾਖੀਣ, ਜਿਸ ਤਰ੍ਹਾਂ ਦੇ ਨਾਲ ਆਪਣਾ ਬੈਂਕ ਸਾਡੀ ਲਿਮਿਟ ਫਾਈਨੈਂਸ਼ੀਅਲ ਲਿਮਿਟ ਫਿਕਸ ਕਰਦੇ ਨੇ ਬਈ ਇਹ ਬੰਦੇ ਦੀ ਹੈਸੀਅਤ ਇੰਨੇ ਹਜ਼ਾਰ ਦੀ ਹੈ, ਇਹਨੂੰ ਇੰਨੇ ਹਜ਼ਾਰ ਕਰਜ਼ਾ ਦੇ ਦਿਓ। ਬੈ ਕਿਸਾਨ ਵੀ ਜਾਣਦੇ ਨੇ, ਫੈਕਟਰੀਆਂ ਵਾਲੇ ਵੀ ਜਾਣਦੇ ਹੈ, ਇੰਡਸਟਰੀਆਂ ਵਾਲੇ ਵੀ ਜਾਣਦੇ ਨੇ ਬਈ ਇੰਨੀ ਲਿਮਿਟ ਮੇਰੀ ਫਿਕਸ ਹੋਈ ਹੈ, ਮੈਂ ਇੰਨਾ ਖਾਦ ਚੱਕ ਸਕਦਾ ਬੈਂਕ 'ਚੋਂ, ਜ਼ਮੀਨ ਦੇ ਹਿਸਾਬ ਲਾ ਕੇ, ਪ੍ਰੋਪਰਟੀ ਦਾ ਹਿਸਾਬ ਲਾ ਕੇ ਲਿਮਿਟ ਬੰਨ ਦਿੰਦੇ। ਇਸੇ ਤਰ੍ਹਾਂ ਨਾਲ ਸੰਸਾਰ ਵੀ ਜਾਣਦਾ, ਜਦ ਕੋਈ ਗੱਲ ਕਰਦਾ ਵੀ ਉਹਦੀ ਗੱਲ ਕਰੀ ਆ ਭਾਈ, ਉਹ ਤਾਂ ਟਕੇ ਦਾ ਬੰਦਾ, ਉਹਦੀ ਲਿਮਿਟ ਨਹੀਂ ਬਹੁਤੀ ਵੱਡੀ, ਛੋਟੀ ਹੈ, ਮਾਮੂਲੀ ਬੰਦਾ, ਸਧਾਰਨ ਹੈ ਬੰਦਾ। ਅਤੇ ਮਹਾਰਾਜ ਕਹਿੰਦੇ ਉਹਨੂੰ ਸੰਸਾਰ ਜਦ ਆਪਣੇ ਗਜ ਨਾਲ ਤੋਲਦਾ ਸੀ, ਉਹ ਆੜ ਦਾਮ ਕੋ ਛੀਪਰੋ ਹੀ ਨਿਕਲਦਾ ਸੀ, ਕਿ ਮਿਹਨਤ ਕਰਕੇ ਖਾਂਦਾ ਸੀ, ਕੱਪੜੇ ਧੋਣੇ, ਚੰਦੇ ਠਾਪਣੇ, ਇਸ ਤਰ੍ਹਾਂ ਦੇ ਨਾਲ ਉਹਦਾ ਕਰਦਾ ਗੁਜ਼ਾਰਾ ਚੱਲਦਾ ਸੀ। ਅੱਜ ਕੱਲ੍ਹ ਤਾਂ ਮੈਂ ਕਿਤਾਬਾਂ ਦੇਖੀਆਂ ਜਿਹਦੇ 'ਚ ਲਿਖਿਆ ਵੀ ਨਾਮਦੇਵ ਬਹੁਤ ਵੱਡਾ ਧਨੀ ਸੀ, ਵੱਡਾ ਅਮੀਰ ਸੀ, ਕਿਉਂਕਿ ਉਹ ਇੱਥੇ ਕੋਈ ਖਿੱਚਾ ਖਿੱਚੀ ਜੀਆਂ ਪਈਆਂ ਹੋਈਆਂ, ਹੋਰੇ ਤਰ੍ਹਾਂ ਨਾਲ ਗੱਲਾਂ ਕਰਨੀਆਂ ਸੰਸਾਰ ਨੇ ਸ਼ੁਰੂ ਕਰ ਦਿੱਤੀਆਂ। ਕਲਯੁਗ ਹੈ, ਉਹਦੇ ਵਿੱਚ ਆਪਣੇ ਮਨ ਦੀ ਮਨੌਤ ਕਰੀ ਜਾਂਦੇ ਆ ਵੀ ਮੈਂ ਉਹਨਾਂ ਦੇ ਕੁੱਲ ਨਾਲ ਸੰਬੰਧ ਲਿਖਦਾ, ਜੇ ਮੈਂ ਉਹਨੂੰ ਕਰੋੜਾਪਤੀ ਕਹੂੰਗਾ ਤਾਂ ਜਾ ਕੇ ਮੇਰੀ ਇੱਜ਼ਤ ਹੋਊਨੇ, ਮੈਨੂੰ ਵੀ ਕੌਡੀ ਦਾ ਸਮਝੂੰਗੇ। ਕਹਿੰਦੇ ਆੜ ਦਾਮ ਕੋ ਛੀਪਰੋ ਹੋਇਓ ਲਾਖੀਣ, ਅਤੇ ਕਿੱਡਾ ਬੜਾ ਹੋਇਆ ਉਹ ਜੋ ਹਿੰਦੁਸਤਾਨ ਦਾ ਬਾਦਸ਼ਾਹ ਸੀ ਸਲੇਮ ਸ਼ਾਹ, ਉਸਨੇ ਨਾਮਦੇਵ ਨੂੰ ਫੜ ਕੇ ਗਊ ਮਾਰੀ, ਕਹਿੰਦਾ ਇਹਨੂੰ ਜਿਉਂਦੀ ਕਰ ਦੇ। ਨਾਮਦੇਵ ਕਹਿਣ ਲੱਗਿਆ ਬਾਦਸ਼ਾਹ ਐਸੀ ਕਿਉਂ ਹੋਏ, ਬਿਸਮਿਲ ਕੀਆ ਨਾ ਜੀਏ ਕੋਈ, ਐਸੀ ਕਿਉਂ ਹੋ ਜੂਗੀ, ਮਾਰਿਆ ਹੋਇਆ ਵੀ ਕਦੇ ਜਿਉਂਦਾ। ਫਿਰ ਉਹਨੇ ਬਹੁਤ ਜ਼ਿਆਦਾ ਤਕਰਾਰ ਕਰਿਆ ਅਤੇ ਇੱਥੇ ਤਾਂ ਕਹਿਤਾ ਵੀ ਜੇ ਨਾ ਇੱਕ ਪਹਿਰ 'ਚ ਜਿਉਂਦੀ ਕਰੀ, ਪਹਿਰ ਦੀ ਘੜਿਆਲ ਵੱਜਦੀ ਸਾਰ ਤੇਰੀ ਗਰਦਨ ਦੇ ਉੱਤੇ ਤਲਵਾਰ ਹੋਵੇਗੀ ਅਤੇ ਤੇਰਾ ਸਿਰ ਵੀ ਨਾਲੇ ਪਿਆ ਹੋਵੇਗਾ, ਤੜ ਵੀ ਨਾਲ ਪਿਆ ਹੋਵੇਗਾ। ਪਰਮੇਸ਼ਰ ਨੇ ਆ ਕੇ ਗਊ ਜਿਉਂਦੀ ਕਰ ਦਿੱਤੀ। ਇਹ ਮਹਿਲਾਂ ਨੂੰ ਚਲਿਆ ਗਿਆ, ਮਹਿਲਾਂ ਵਿੱਚ ਜਾਂਦੀ ਸਾਰ ਐਸਾ ਇਹਦੇ ਜ਼ਬਰਦਸਤ ਦਰਦ ਉੱਠਿਆ ਕਿ ਪਤਾ ਲੱਗ ਗਿਆ ਵੀ ਮੈਂ ਭਗਤੀ ਵਗਿਆ ਕਰੀ ਹੈ। ਉਸ ਵੇਲੇ ਭੇਜਦਾ ਕਾਜ਼ੀਆਂ ਨੂੰ, ਮੁੱਲਾਂ ਨੂੰ, ਨਾਮਦੇਵ ਨੂੰ ਬੁਲਾਉਂਦੇ ਨੇ। ਨਾਮਦੇਵ ਜੀ ਜਾਂਦੇ ਨੇ, ਬਾਦਸ਼ਾਹ ਘਾਹ ਮੂੰਹ 'ਚ ਪਾ ਕੇ ਮਿਲਦਾ, ਗਲ 'ਚ ਪੱਲਾ ਪਾਇਆ ਹੋਇਆ, ਮੂੰਹ 'ਚ ਘਾਹ ਲਿਆ ਹੋਇਆ। ਗੁਰੂ ਗ੍ਰੰਥ ਸਾਹਿਬ ਦੇ ਅੱਗੇ ਅਸੀਂ ਗਲ 'ਚ ਪੱਲਾ ਕਿਉਂ ਕਿਉਂ ਕਰ ਪਾਉਂਦੇ ਹਾਂ, ਅਸੀਂ ਹੱਦ ਤੋਂ ਜ਼ਿਆਦਾ ਨਿਮਰਤਾ ਚਾਹੁੰਦੇ ਹਾਂ। ਉਸ ਵੇਲੇ ਪੱਲਾ ਪਾਇਆ ਨਿਸ਼ਾਨੀ ਹੋਇਆ ਕਰਦੀ ਹੈ ਨਿਮਰਤਾ ਦੀ, ਨਿਮਰਤਾ ਦੇ ਨਾਲ ਘਾਹ ਲੈ ਕੇ ਮਿਲਦਾ, ਨਾਲ ਇਹ ਕਹਿੰਦਾ ਬਖਸ਼ੀ ਹਿੰਦੂ ਮੈਂ ਤੇਰੀ ਗਾਏ, ਐ ਨਾਮਦੇਵ ਤੂੰ ਮੈਨੂੰ ਬਖਸ਼ ਦੇ, ਮੈਨੂੰ ਕਾਲੀ ਗੌਂਸ ਗਊ ਸਮਝ ਕੇ ਬਖਸ਼ ਦੇ, ਕਿਉਂਕਿ ਦਰਦ ਉੱਠ ਰਿਹਾ। ਅਤੇ ਉਹ ਬਾਦਸ਼ਾਹ ਨਾਮਦੇਵ ਦੇ ਅੱਗੇ ਖੜਾ ਜਿਹਨੂੰ ਅੜ ਦਾਮ ਕੋ ਛੀਪਰੋ ਕਹਿੰਦੇ ਨੇ, ਹੋਏ ਉਹ ਲਾਖੀਣ। ਆਪ ਇੱਕ ਵਾਰੀ ਬਾਹਰ ਗਏ ਹੋਏ ਨੇ ਅਤੇ ਜਿਸ ਵਕਤ ਆ ਰਹੇ ਨੇ ਮੰਦਰ ਕੋਲ ਦੀ ਲੰਘਣ ਲੱਗੇ, ਉਹ ਸਾਰ ਦੇ ਉੱਤੇ ਭਗਵਾਨ ਦੇ ਭਜਨ ਗਾਏ ਜਾ ਰਹੇ ਨੇ, ਕੀਰਤਨ ਹੋ ਰਿਹਾ। ਜਦ ਨਾਮਦੇਵ ਜੀ ਦੇ ਕੰਨ 'ਚ ਕੀਰਤਨ ਦੀ ਆਵਾਜ਼ ਪਈ, ਉਸ ਵੇਲੇ ਚਿੱਤ ਬਹੁਤ ਬੇਬਲ ਹੋ ਗਿਆ, ਕਾਲਾ ਹੋ ਗਿਆ, ਦੌੜ ਪਏ ਉੱਥੋਂ, ਕਿਉਂਕਿ ਇੱਕ ਅਵਸਥਾ ਹੋਇਆ ਕਰਦੀ ਆ, ਸਾਰਿਆਂ ਨੂੰ ਨਹੀਂ ਪਤਾ ਇਸ ਗੱਲ ਦਾ, ਜਿਹਦੇ ਨਾਲ ਬੀਤੀਆਂ ਹੋਣ ਉਹਨੂੰ ਪਤਾ ਹੁੰਦਾ। ਜਿਹੜੇ ਰਸੀਏ ਹੁੰਦੇ ਨੇ ਹਰੀ ਦੇ ਜਸ ਦੇ, ਜੇ ਆਵਾਜ਼ ਆ ਜਾਵੇ ਬਾਜੇ ਦੀ, ਢੋਲਕ ਦੀ ਵੱਜਦੀ ਦੀ, ਉਹ ਟਿਕ ਨਹੀਂ ਸਕਦੇ, ਪੈਰ ਪੈਰ ਥੱਲਿਓ ਧਰਤੀ ਹਿੱਲਣ ਲੱਗ ਜਾਂਦੀ ਆ ਉਹਨਾਂ ਦੇ, ਅਤੇ ਉਹ ਛੇਤੀ ਤੋਂ ਛੇਤੀ ਉੱਥੇ ਪਹੁੰਚਣਾ ਚਾਹੁੰਦੇ ਨੇ। ਇਹ ਮਰਿਆ ਹੋਇਆ ਬੰਦਿਆਂ ਨੇ ਤਾਂ ਨਹੀਂ ਇਸ ਦਾ ਪਤਾ ਲੱਗਦਾ, ਜਿਉਂਦਿਆਂ ਨੂੰ ਇਸ ਗੱਲ ਦਾ ਪਤਾ। ਜਿਨ੍ਹਾਂ ਦੇ ਅੰਦਰ ਜੀਵਨ ਦੀ ਰੌ ਰੂਕਦੀ ਹੈ ਉਹ ਜਾਣਦੇ ਆ ਕਿ ਕੀਰਤਨ ਛੱਡਣਾ ਬੜਾ ਮੁਸ਼ਕਲ ਹੁੰਦਾ, ਦੂਸਰਿਆਂ ਨੂੰ ਇਸ ਗੱਲ ਦੀ ਸੋਝੀ ਨਹੀਂ ਆ ਨਾ ਆਉਣ ਕਰਕੇ ਉਹ ਤਾਂ ਚਾਹੇ ਕੋਲ ਹੋ ਜਾਵੇ ਤਾਂ ਨਹੀਂ ਜਾਂਦੇ। ਸੋ ਨਾਮਦੇਵ ਜੀ ਨਾਲ ਐਸਾ ਹੀ ਸਮਾਂ ਵਰਤਿਆ ਅਤੇ ਆਪ ਉਸੇ ਤਰ੍ਹਾਂ ਦੇ ਨਾਲ ਮੰਦਰ ਵਿੱਚ ਚਲੇ ਗਏ। ਝੋਲਾ ਕੋਲ ਸੀ ਅਤੇ ਝੋਲੇ ਦੇ ਵਿੱਚ ਉਹਨਾਂ ਨੇ ਆਪਣਾ ਜੋੜਾ ਵੀ ਪਾਇਆ ਹੋਇਆ ਸੀ। ਇਹ ਭੁੱਲੇ ਗਿਆ ਵੀ ਮੈਂ ਝੋਲਾ ਬਾਹਰ ਰੱਖ ਦੇਵਾਂ ਜੋੜਾ ਇਹਦੇ ਵਿੱਚ। ਅਤੇ ਉਸੇ ਤਰ੍ਹਾਂ ਜਦੋਂ ਮਸਤੀ ਦੇ ਵਿੱਚ ਪਹਿਲਾਂ ਝੂਮਦੇ ਰਹੇ, ਫਿਰ ਜਦ ਤਾਲ ਦੇ ਉੱਤੇ ਆ ਕੇ ਹੱਥ ਵੱਜਣ ਲੱਗੇ, ਤਾਲੀ ਵੱਜਣ ਲੱਗੀ, ਖਿਆਲ ਆਇਆ ਕਿ ਮੈਂ ਆਪਣੇ ਤਾਲ ਕੱਢ ਲਾਂ। ਤਾਲ ਕੱਢਣ ਦੀ ਥਾਂ 'ਤੇ ਉਹ ਜਿਹੜੇ ਟੁੱਟੇ ਹੋਏ ਛੇਤਰ ਸੀ ਉਹ ਨਿਕਲ ਗਏ, ਉਹਨਾਂ ਨੂੰ ਵਜਾਉਣਾ ਸ਼ੁਰੂ ਕਰ ਦਿੱਤਾ। ਜਦੋਂ ਵਜਾਇਆ ਉਹਨਾਂ ਨੇ ਕਿਹਾ ਵੀ ਇਹ ਕੌਣ ਆ ਗਿਆ? ਕਿਸੇ ਨੇ ਦੱਸਤਾ ਇਹ ਨਾਮਦੇਵ ਹੈ। ਕਹਿੰਦੇ ਉਲਟੀਆਂ ਗੱਲਾਂ ਕਰਦਾ ਹੈ, ਇਸ ਮੰਦਰ 'ਚ ਇਹ ਬੜਿਆ ਕਿਉਂ ਹੈ? ਇਹ ਵੱਡੀਆਂ ਜਾਤੀਆਂ ਦਾ ਮੰਦਰ ਹੈ ਅਤੇ ਇੱਥੇ ਤਾਂ ਇਹਨੂੰ ਵੜਨਾ ਹੀ ਨਹੀਂ ਸੀ ਚਾਹੀਦਾ। ਉਸ ਵੇਲੇ ਨਾਮਦੇਵ ਨੂੰ ਬਾਂਹ ਤੋਂ ਫੜ ਕੇ ਖਿੱਚ ਲਿਆ ਦੋ ਚਾਰ ਬੰਦਿਆਂ ਨੇ ਅਤੇ ਨਾਲ ਧੱਕੇ ਮਾਰਨੇ ਸ਼ੁਰੂ ਕਰ ਦਿੱਤੇ। ਉਹ ਕਹਿੰਦਾ ਪ੍ਰੇਮੀਓ ਮੈਂ ਹਰੀ ਦਾ ਜਸ ਸੁਣਦਾ, ਮੈਨੂੰ ਸੁਣ ਲੈਣ ਦੋ ਹਰੀ ਦਾ ਜਸ। ਕਹਿੰਦੇ ਦੇਖ ਤੂੰ ਇਹ ਛੋਟੀ ਜਾਤ ਦਾ, ਇਹ ਹੈਗਾ ਸਵਰਨ ਹਿੰਦੂਆਂ ਦਾ ਮੰਦਰ, ਇੱਥੇ ਤਾਂ ਤੂੰ ਬੈਠ ਹੀ ਨਹੀਂ ਸਕਦਾ, ਅੰਦਰ ਕਿਵੇਂ ਆ ਗਿਆ ਤੂੰ? ਧੱਕੇ ਮਾਰ ਕੇ ਬਾਹਰ ਕੱਢ ਦਿੱਤਾ। ਅਤੇ ਨਾਮਦੇਵ ਜੀ ਇਸ ਘਟਨਾ ਨੂੰ ਆਪਣੇ ਅੱਖਰਾਂ ਦੇ ਅੰਦਰ ਇਸ ਤਰ੍ਹਾਂ ਬਾਣੀ ਵਿੱਚ ਵਰਣਨ ਕਰਦੇ ਹਨ।
ਦਿਓਰੇ ਆਇਆ ਹਸਤ ਖੇਤ
ਕਰਤ ਨਾਮਾ ਪਕੜ ਉਠਾਇਆ, ਧੱਕੇ ਮਾਰ ਕੇ ਬਾਹਰ ਕੱਢ ਦਿੱਤਾ, ਬਾਹਰ ਪਿੱਛੇ ਚਲੇ ਗਿਆ। ਹੇ ਪ੍ਰਭੂ, ਤੇਰੇ ਦਰ ਤੇ ਵੀ ਜਾਤਾਂ ਪਾਤਾਂ ਨੇ, ਸਾਰੇ ਸਰੀਰ ਪੰਜਾਂ ਤੱਤਾਂ ਦੇ ਬਣੇ ਹੋਏ ਨੇ। ਪਾਣੀ ਦੀ ਜਾਤ ਕੋਈ ਨਹੀਂ, ਅੱਗ ਦੀ ਜਾਤ ਕੋਈ ਨਹੀਂ, ਮਿੱਟੀ ਦੀ ਜਾਤ ਕੋਈ ਨਹੀਂ, ਹਵਾ ਦੀ ਜਾਤ ਕੋਈ ਨਹੀਂ, ਆਕਾਸ਼ ਦੀ ਜਾਤ ਕੋਈ ਨਹੀਂ। ਜਿਹੜੀ ਹਵਾ 'ਚ ਸ਼ੂਦਰ ਸਾਹ ਲੈਂਦਾ ਉਸੇ 'ਚ ਬ੍ਰਾਹਮਣ ਲੈਂਦਾ, ਜਿਹੜੇ ਪਾਣੀ ਨੂੰ ਪੀ ਕੇ ਬ੍ਰਾਹਮਣ ਪਿਆਸ ਬੁਝਾਉਂਦਾ ਉਸੇ ਨੂੰ ਪੀ ਕੇ ਸ਼ੂਦਰ ਪਿਆਸ ਬੁਝਾਉਂਦਾ। ਅਤੇ ਤੇਰੀ ਜੋਤ ਵਿੱਚ ਕੋਈ ਜਾਤ ਨਹੀਂ, ਤੂੰ ਇੱਕ ਬਗੈਰ ਜਾਤ ਤੋਂ ਹੈ। ਅਤੇ ਆਹ ਜਾਤ ਪਾਤ ਕਿੱਥੋਂ ਆ ਗਈ ਪ੍ਰਭੂ, ਕਿੱਥੋਂ ਬਣਾ ਦਿੱਤੀ? ਕੀ ਛੋਟੀਆਂ ਜਾਤਾਂ ਨੂੰ ਤੇਰੇ ਨਾਲ ਪਿਆਰ ਕਰਨ ਦਾ ਹੱਕ ਨਹੀਂ ਹੈ? ਕੀ ਤਾਂ ਹੀ ਬੰਦ ਕਰਿਆ ਹੋਇਆ ਹੈ ਵੀ ਮੇਰੇ ਨਾਲ ਛੋਟੀ ਜਾਤ ਦਾ ਪਿਆਰ ਨਹੀਂ ਕਰ ਸਕਦਾ? ਜਾਤ ਬਣ ਕਿੱਥੋਂ ਗਈ ਪ੍ਰਭੂ? ਪੰਜ ਤੱਤਾਂ ਵਿੱਚ ਕੋਈ ਜਾਤ ਨਹੀਂ, ਮੈਂ ਪੰਜ ਤੱਤਾਂ ਦਾ ਬਣਿਆ, ਛੇਵੀਂ ਤੇਰੀ ਜੋਤ ਹੈ, ਇਹ ਜਾਤ ਕਿੱਥੋਂ ਆ ਬੜੀ? ਇਹ ਉਸ ਵੇਲੇ ਕਹਿੰਦੇ ਹੀਨੜੀ ਜਾਤ ਮੇਰੀ ਜਾਤ ਵਰਾਇਆ, ਛੀਪੇ ਕੇ ਜਨਮ ਹੋਏ ਕਾਹੇ ਕੁਆਏ। ਜੇ ਤੈਂ ਭਲਾ ਬਣਾਏ ਦਿੱਤੀਆਂ ਸੀ, ਮੇਰੀ ਜਾਤ ਹੀਣੀ ਬਣਾ ਦਿੱਤੀ ਸੀ, ਛੋਟੀ ਬਣਾ ਦਿੱਤੀ ਸੀ, ਇਹ ਤੂੰ ਮੈਨੂੰ ਇਸ ਜਾਤ 'ਚ ਭੇਜਦਾ ਹੀ ਨਾ। ਲੈ ਕੰਬਲੀ ਚਲੇ, ਉਹ ਪਲਟਾਏ ਦਿਓਰੇ ਪਾਛੇ ਬੈਠਾ ਜਾਏ, ਕੰਬਲੀ ਚੱਕ ਲਈ। ਨਰਾਦਰ ਬਹੁਤਾ ਕਰ ਦਿੱਤਾ, ਧੱਕੇ ਮਾਰੇ, ਬੋਲ ਕਬੋਲ ਬੋਲੇ, ਪਿੱਛੇ ਚਲਿਆ ਗਿਆ। ਚੱਲ ਭਗਵਾਨ, ਤੂੰ ਤਾਂ ਹਰ ਥਾਂ ਦੇ ਉੱਤੇ ਹੀ ਹੈ। ਜਿਉਂ ਜਿਉਂ ਨਾਮਾ ਹਰ ਗੁਣ ਉਚਰੈ, ਜਿਉਂ ਜਿਉਂ ਹਰੀ ਦੇ ਗੁਣ ਵਿਚਾਰਦਾ, ਇੱਕ ਚਿੱਤ ਹੋ ਕੇ ਭਗਤ ਜਨਾ ਕੋ ਦੇਹਰਾ ਫਿਰੈ। ਉਹ ਦਿਓਰਾ ਘੁੰਮਣਾ ਸ਼ੁਰੂ ਹੋ ਗਿਆ,